You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਸਾਡੇ ਨਾਲ ਅੱਜ ਮੈਲਬਨ ਸਟੂਡੀਓ ਵਿੱਚ ਕਰਮਵੀਰ ਸਿੰਘ ਨੇ ਸਾਂਝ ਪਾਈ ਹੈ। ਹਾਲ ਹੀ ਵਿੱਚ ਇਹ ਆਸਟ੍ਰੇਲੀਅਨ ਆਈਡਲ ਲਈ ਆਡੀਸ਼ਨ 'ਤੇ ਗਏ ਸਨ ਅਤੇ ਇਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ। ਅਤੇ ਆਓ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕਾਇਮ ਕਰਦੇ ਹਾਂ। ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਮਵੀਰ।
ਬਹੁਤ ਬਹੁਤ ਧੰਨਵਾਦ ਤੁਹਾਡਾ ਸੁਮੀਤ ਜੀ, ਜੋ ਕਿ ਮੈਨੂੰ ਇਸ ਇਹੋ ਜਿਹੇ ਪਲੇਟਫਾਰਮ 'ਤੇ ਤੁਸੀਂ ਬੁਲਾਇਆ ਅਤੇ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ।
ਜੀ ਕਰਮਵੀਰ, ਆਪਣੀ ਕਹਾਣੀ ਆਪਣੀ ਜ਼ੁਬਾਨੀ ਦੱਸੋ, ਇਸ ਆਡੀਸ਼ਨ ਵਿੱਚ ਕਿਵੇਂ ਜਾਣਾ ਹੋਇਆ ਅਤੇ ਆਪਣੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਜਾਣੂ ਕਰਵਾਓ।
ਸੋ ਇੱਕ ਤਰ੍ਹਾਂ ਦਾ ਟਰਨਿੰਗ ਪੁਆਇੰਟ ਸੀਗਾ ਜੀ ਮੇਰੀ ਲਾਈਫ ਦੇ ਵਿੱਚ ਇਹ। ਮੈਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਉੱਥੇ ਕਿਵੇਂ ਪਹੁੰਚ ਗਿਆ, ਪਰ ਅਚਾਨਕ ਹੀ ਜਿਵੇਂ ਔਨਲਾਈਨ ਆਡੀਸ਼ਨਸ ਦਾ ਪਤਾ ਚੱਲਿਆ ਮੈਨੂੰ ਔਨਲਾਈਨ, ਅਤੇ ਮੈਂ ਸੋਚਿਆ ਵੀ ਅਪਲਾਈ ਕਰਦਾ ਇਹਦੇ ਬਾਰੇ, ਅਤੇ ਫੋਰਮਸ ਵਗੈਰਾ ਫਿਲ ਕੀਤੇ ਅਤੇ ਕੁਝ ਆਪਦੇ ਪੋਰਟਫੋਲੀਓਜ਼ ਅਤੇ ਵੀਡੀਓਜ਼ ਉਹਨਾਂ ਨੂੰ ਮੈਂ ਸੈਂਡ ਕੀਤੀਆਂ। ਤਾਂ ਉਹਨਾਂ ਦੀ ਥੋੜ੍ਹੇ ਦਿਨ ਬਾਅਦ ਈਮੇਲ ਆਈ ਕਿ ਵਧੀਆ ਲੱਗਿਆ ਤੇਰਾ ਸਾਰੀ ਪ੍ਰੈਜੈਂਟੇਸ਼ਨ ਦੇਖ ਕੇ, ਅਤੇ ਮੈਨੂੰ ਉਹਨਾਂ ਨੇ ਇੱਕ ਔਨਲਾਈਨ ਆਡੀਸ਼ਨ ਜਿਹੜੇ ਕਿ ਜ਼ੂਮ ਦੇ ਉੱਤੇ ਹੋਏ ਸੀ ਉਹਦੇ ਲਈ ਬੁਲਾਇਆ। ਉਸ ਤੋਂ ਬਾਅਦ ਉਹਨਾਂ ਦੀ ਪ੍ਰੋਡਕਸ਼ਨ ਟੀਮ ਨੇ ਮੇਰੇ ਨਾਲ ਗੱਲਬਾਤ ਕੀਤੀ ਅਤੇ ਕੁਝ ਕੁ ਵੀਡੀਓਜ਼ ਕੁਝ ਲਾਈਵ ਪਰਫੋਰਮੈਂਸਿਸ ਮੇਰੀਆਂ ਦੇਖੀਆਂ। ਸੋ ਸਾਰਾ ਕੁਝ ਕਰਕੇ ਉਹਨਾਂ ਨੇ ਮੈਨੂੰ ਸਿਡਨੀ ਆਪਦੇ ਜੱਜ ਆਡੀਸ਼ਨਸ ਲਈ ਸਿਲੈਕਟ ਕੀਤਾ। ਬੜਾ ਵਧੀਆ ਟਾਈਮ ਸੀਗਾ ਉਹ ਮੇਰੇ ਲਈ, ਅਤੇ ਮੈਂ ਆਪਦੇ ਪੇਰੈਂਟਸ ਆਪਦੀ ਮਦਰ ਨੂੰ ਨਾਲ ਲੈ ਗਿਆ ਸੀਗਾ ਉੱਥੇ, ਅਤੇ ਉਹਨਾਂ ਨੇ ਵੀ ਕਦੇ ਇਹੋ ਜਿਹੀ ਚੀਜ਼ ਦੇਖੀ ਨਹੀਂ ਸੀਗੀ, ਐਡਾ ਵੱਡਾ ਪਲੇਟਫਾਰਮ ਸੀਗਾ, ਅਤੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ। ਅਤੇ ਸਿਡਨੀ ਕ੍ਰਿਕਟ ਗਰਾਊਂਡ ਸਿਡਨੀ ਦੇ ਵਿੱਚ ਮੌਜੂਦ ਆ, ਉੱਥੇ ਬੜੇ ਵੱਡੇ ਪੱਧਰ 'ਤੇ ਆਡੀਸ਼ਨਸ ਹੋਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਕੰਟੈਸਟੈਂਟਸ ਆਏ ਹੋਏ ਸੀਗੇ ਜੀ। ਅਤੇ ਜੱਜ ਆਡੀਸ਼ਨਸ ਹੋਏ, ਕਾਇਲ ਸੈਂਡੀਲੈਂਡ, ਏਮੀ ਸ਼ਾਰਕ ਅਤੇ ਮਾਰਸ਼ਾ ਹਾਈਨਸ, ਬੜੇ ਵੱਡੇ ਪੱਧਰ 'ਤੇ ਉਹਨਾਂ ਦਾ ਨਾਮ ਆ ਉਰੇ, ਅਤੇ ਅਮੈਰੀਕਾ ਦੇ ਵਿੱਚ ਵੀ ਕਾਫੀ ਮਸ਼ਹੂਰ ਨੇ ਇਹ। ਸੋ ਉਹਨਾਂ ਨੇ ਆਡੀਸ਼ਨ ਲਿਆ ਮੇਰਾ, ਅਤੇ ਉਹ ਜਿਵੇਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਵੀਡੀਓ ਦੇ ਵਿੱਚ, ਬੜਾ ਵਧੀਆ ਉਹਨਾਂ ਨੇ ਉਤਸਾਹ ਮੈਨੂੰ ਦਿੱਤਾ ਅਤੇ ਬੜੀ ਪ੍ਰਸ਼ੰਸਾ ਕੀਤੀ, ਬਹੁਤ ਵਧੀਆ ਲੱਗਿਆ ਉਹਨਾਂ ਨੂੰ। ਇਹ ਸੀਗੀ ਜੀ ਮੇਰੀ ਛੋਟੀ ਜਿਹੀ ਜਰਨੀ।
ਅਤੇ ਉੱਥੇ ਤੁਸੀਂ ਜੋ ਪਰਫੋਰਮ ਕਰਨਾ ਸੀ ਉਹ ਚੂਜ਼ ਕਿਵੇਂ ਕੀਤਾ, ਕੀ ਸੋਚਿਆ ਕਿ ਵੀ ਮੈਂ ਇਹ ਚੀਜ਼ ਉੱਥੇ ਰਿਪ੍ਰਜੈਂਟ ਕਰਾਂ?
ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਟੀ ਵੀ ਸ਼ੋਅ ਹੈ ਜੀ, ਇੱਥੋਂ ਤੱਕ ਕਿ ਸਾਰਾ ਕੁਛ ਮਤਲਬ ਪਲੈਨਡ ਹੁੰਦਾ ਜੀ, ਪਹਿਲਾਂ ਪ੍ਰੋਡਕਸ਼ਨ ਟੀਮ ਸਾਰਾ ਕੁਛ ਪਲੈਨ ਕਰਦੀ ਆ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਔਨਲਾਈਨ ਆਡੀਸ਼ਨਸ ਹੋਏ, ਤਾਂ ਉਸ ਤੋਂ ਬਾਅਦ ਸਾਰੀਆਂ ਪਲੈਨਿੰਗ ਸਾਰੇ ਅਰੇਂਜਮੈਂਟਸ ਹੋਣ ਲੱਗ ਗਏ ਵੀ ਮੈਂ ਕੀ ਪਰਫੋਰਮ ਕਰਨਾ ਉੱਥੇ। ਇੱਥੋਂ ਤੱਕ ਕਿ ਕੁਝ ਆਪਾਂ ਸਕ੍ਰਿਪਟ ਤੋਂ ਬਾਹਰ ਗੱਲ ਵੀ ਨਹੀਂ ਕਰ ਸਕਦੇ ਉੱਥੇ, ਸਾਰਾ ਕੁਛ ਪ੍ਰੀ ਪਲੈਨਡ ਹੁੰਦਾ ਜੀ, ਪਰਫੋਰਮੈਂਸਿਸ, ਲਿਰਿਕਸ, ਸਭ ਚੀਜ਼ਾਂ ਚੈੱਕ ਹੁੰਦੀਆਂ ਨੇ। ਸੋ ਉਸ ਟਾਈਮ ਮੇਰਾ ਇਹ ਫਿਊਜ਼ਨ ਥੋੜ੍ਹਾ ਪ੍ਰਪੇਅਰ ਕੀਤਾ ਹੋਇਆ ਸੀਗਾ, ਜਿਵੇਂ ਕਿ ਬੋਨਸ ਵਾਲਾ ਟਰੈਕ ਆ, ਅਤੇ ਉਹਦੇ ਨਾਲ ਆਪਦਾ ਇੰਡੀਅਨ ਫਿਊਜ਼ਨ ਮੇਰਾ ਥੋੜ੍ਹਾ ਪ੍ਰਪੇਅਰ ਸੀਗਾ। ਤਾਂ ਉਹ ਫਿਰ ਮੈਂ ਉਹਨਾਂ ਨੂੰ ਸੁਣਾਇਆ, ਅਤੇ ਉਹੀ ਫਿਰ ਉਹਦੀ ਪਰਮਿਸ਼ਨ ਹੀ ਮਿਲੀ, ਕਿਉਂਕਿ ਕਾਪੀਰਾਈਟਸ ਅਤੇ ਪੇਟੈਂਟਸ ਦਾ ਵੀ ਬਹੁਤ ਇਸ਼ੂ ਹੁੰਦਾ ਲਾਈਵ ਟੀ ਵੀ 'ਤੇ, ਉਹਨਾਂ ਨੇ ਸਾਰਾ ਏਅਰ ਕਰਨਾ ਆ ਹੈ ਨਾ ਤੁਹਾਡੀ ਵੀਡੀਓ, ਤਾਂ ਉਹ ਇਕੱਲੇ ਇਕੱਲੇ ਚੀਜ਼ ਦੇ ਉਹਨਾਂ ਨੂੰ ਰਾਈਟਸ ਲੈਣੇ ਪੈਂਦੇ ਆ, ਜਿਨ੍ਹਾਂ ਦਾ ਐਕਚੁਅਲ ਸੌਂਗ ਆ ਇਮੈਜਿਨ ਡਰੈਗਨਸ ਦਾ, ਅਤੇ ਸਾਰੇ ਪੇਟੈਂਟ ਰਾਈਟਸ ਲੈਣੇ ਪੈਂਦੇ ਆ, ਜਿਹਦੇ ਕਰਕੇ ਫਿਰ ਇਹੀ ਗਾਉਣ ਦਾ ਮੈਨੂੰ ਚਾਂਸ ਮਿਲਿਆ ਉੱਥੇ
ਜੀ। ਕਰਮਵੀਰ, ਜਿਹੜੀ ਉਹ ਵੀਡੀਓ ਹੈਗੀ ਆ ਵਾਇਰਲ ਹੋਈ ਹੋਈ ਆ, ਉਹਦੇ ਥੱਲੇ ਕਹਿ ਲਓ ਕਮਿਊਨਿਟੀ ਨੇ ਕਾਫੀ ਬੈਕਲੈਸ਼ ਵੀ ਕੀਤਾ, ਬਿਕੋਜ਼ ਤੁਸੀਂ ਉੱਥੇ ਜਦੋਂ ਹਾਰਮੋਨੀਅਮ ਨੂੰ ਲੈ ਕੇ ਗਏ ਤਾਂ ਉੱਥੇ ਇੱਕ ਜੱਜ ਨੇ ਕਮੈਂਟ ਕੀਤਾ ਸੀਗਾ ਕਿ ਪੀਜ਼ਾ ਓਵਨ ਜਾਂ ਕਹਿ ਲਓ ਸਨੇਕ ਬੋਕਸ ਲੱਗ ਰਿਹਾ, ਹਿਊਮਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ। ਪਰ ਇਹਨੂੰ ਕਈ ਲੋਕਾਂ ਨੇ ਕਮੈਂਟ ਕੀਤਾ ਹੈ ਕਿ ਬਈ ਇਹ ਬੜੇ ਇਗਨੋਰੈਂਟ ਕਮੈਂਟ ਨੇ, ਇਸ ਬਾਰੇ ਤੁਹਾਡੇ ਕੀ ਕਹਿਣਾ ਹੋਵੇਗਾ?
ਕਿਉਂਕਿ ਐਂ ਜੀ ਹੁਣ ਭੋਲੇ ਦਰਸ਼ਕਾਂ ਨੂੰ, ਉਹਨਾਂ ਨੂੰ ਪਤਾ ਨਹੀਂ ਕਿ ਅਸਲੀ ਸਟੋਰੀ ਕੀ ਆ ਉਹਦੇ ਪਿੱਛੇ। ਸੋ ਮੈਂ ਤਾਂ ਉੱਥੇ ਮੌਜੂਦ ਸੀ ਅਤੇ ਸਾਰੀ ਗੱਲਬਾਤ ਮੇਰੇ ਨਾਲ ਹੋਈ ਆ ਉਹਨਾਂ ਦੀ। ਸੋ ਇਸ ਤਰ੍ਹਾਂ ਦੀ ਕੋਈ ਵੀ ਰੇਸਿਜ਼ਮ ਜਾਂ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਮੇਰੇ ਨਾਲ ਨਹੀਂ ਕੀਤੀ ਉੱਥੇ, ਬਹੁਤ ਉਹਨਾਂ ਨੇ ਮਾਣ ਸਤਿਕਾਰ ਦਿੱਤਾ। ਉਹਨਾਂ ਨੇ ਜਿਵੇਂ ਕਿ ਇੱਕ ਅੱਡ ਤਰ੍ਹਾਂ ਦਾ, ਕਿਉਂਕਿ ਮੇਨਲੀ ਮੋਸਟਲੀ 99.9% ਸਾਰੇ ਔਜ਼ੀ ਸੀਗੇ ਉੱਥੇ, ਥੋੜ੍ਹੇ ਬਹੁਤ ਅਫਰੀਕਨ ਸੀਗੇ ਜਾਂ ਅਮੈਰੀਕਨ ਸੀਗੇ ਉੱਥੇ, ਜਿਹੜੇ ਨੇਟਿਵ ਉਹਦੇ ਰਹਿੰਦੇ ਨੇ ਪੁਰਾਣੇ, ਜਾਂ ਅਬੋਰਜਨੀ ਸੀਗੇ। ਸੋ ਮੈਂ ਇੱਕ ਉਹਨਾਂ ਦੇ ਬਹੁਤ ਅੱਡ ਤਰ੍ਹਾਂ ਦਾ, ਕਦੇ ਅੱਜ ਤੱਕ ਮੈਨੂੰ ਲੱਗਦਾ ਉਹਨਾਂ ਦੇ ਸ਼ੋਅ 'ਤੇ ਕੋਈ ਪੰਜਾਬੀ ਜਾਂ ਸਿੱਖ ਆਇਆ ਨਹੀਂ ਹੋਣਾ। ਸੋ ਉਹਨਾਂ ਨੇ ਇਸ ਚੀਜ਼ ਨੂੰ ਰੱਖ ਕੇ ਮੈਨੂੰ ਬਹੁਤ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ। ਅਤੇ ਜਿਹੜਾ ਕਮੈਂਟ ਦੀ ਗੱਲ ਕਰਦੇ ਹਾਂ ਆਪਾਂ ਵੀ ਸਨੇਕਸ ਵਾਲੀ ਗੱਲ, ਸੋ ਇਹ ਇੱਕ ਨੋਰਮਲ ਜੀ, ਤਾਂ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਪਤਾ ਸੀ ਵੀ ਕੀ ਆ ਹਾਰਮੋਨੀਅਮ। ਬੇਸ਼ੱਕ ਦੀ ਉਹ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਨੇ, ਉਹਨਾਂ ਨੇ ਸੁਣਿਆ ਹੋਇਆ, ਕਿਉਂਕਿ ਆਪਣੇ ਕਈ ਵੈਸਟਰਨ ਪੀਪਲ ਨੇ ਵੀ ਜਿਵੇਂ ਹੁਣ ਡਾਕਟਰ ਪੰਡਿਤ ਰਵੀ ਸ਼ੰਕਰ ਸੀਗੇ, ਉਹਨਾਂ ਨੇ ਕਈ ਕੋਲੈਬਰੇਸ਼ਨਸ ਕੀਤੀਆਂ ਨੇ ਬੀਟਲਸ ਨਾਲ, ਪੁਰਾਣਾ ਬੈਂਡ ਉਹਨਾਂ ਦਾ ਆਸਟ੍ਰੇਲੀਆ, ਕਾਫੀ ਮਸ਼ਹੂਰ ਨੇ ਉਹ, ਵੈਸਟਰਨ ਬੈਂਡ ਆ ਜੀ। ਸੋ ਉਹਨਾਂ ਨੂੰ ਬੇਸ਼ੱਕ ਦੀ ਪਤਾ ਸੀ ਵੀ ਹਾਰਮੋਨੀਅਮ, ਪਰ ਉਹਨਾਂ ਨੇ ਵਿਜੂਅਲੀ ਨਹੀਂ ਦੇਖਿਆ ਸੀ ਕਦੇ। ਸੋ ਇਹੋ ਜਿਹੀ ਕੋਈ ਰੇਸਿਜ਼ਮ ਵਾਲੀ ਗੱਲ ਨਹੀਂ ਹੋਈ ਉੱਥੇ, ਵਧੀਆ ਉਹਨਾਂ ਨੇ ਸਾਰਾ ਕੁਛ ਵਧੀਆ ਹੀ ਕਰਿਆ ਜੀ। ਕਮੈਂਟਸ ਵੀ ਵਧੀਆ ਹੀ ਕਰੇ ਉਹਨਾਂ ਨੇ, ਖੜ੍ਹੇ ਹੋ ਕੇ ਤਾਲੀਆਂ ਵੀ ਮਾਰੀਆਂ ਇੱਥੋਂ ਤੱਕ ਕਿ ਜੋ ਕਿ ਟੀ ਵੀ 'ਤੇ ਨਹੀਂ ਦਿਖਾਈਆਂ ਗਈਆਂ, ਪਰ ਕਾਫੀ ਗੱਲਬਾਤ ਹੋਈ ਉਹਨਾਂ ਨੇ ਮੇਰੀ 10-15 ਮਿੰਟ ਉਹਨਾਂ ਦੇ ਅੰਦਰ ਹੀ ਸੀਗਾ ਮੈਂ ਸਟੂਡੀਓ ਦੇ ਵਿੱਚ, ਅਤੇ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ। ਹਾਂਜੀ
ਜੀ ਕਰਮਵੀਰ, ਅਤੇ ਪੰਜਾਬ ਤੋਂ ਤੁਹਾਡਾ ਪਿਛੋਕੜ ਕਿੱਥੋਂ ਆ, ਗਾਉਣ ਦੀ ਚੇਟਕ ਕਿਵੇਂ ਲੱਗੀ?
ਸੋ ਮੈਂ ਹੈਗਾ ਜੀ ਫਤਿਹਗੜ੍ਹ ਸਾਹਿਬ ਤੋਂ, ਬੜਾ ਵੱਡਾ ਇਤਿਹਾਸ ਹੈ ਜੀ ਫਤਿਹਗੜ੍ਹ ਸਾਹਿਬ ਦਾ, ਆਪਾਂ ਜਾਣਦੇ ਹੀ ਹਾਂ। ਅਤੇ ਉਹਨਾਂ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀਗਾ ਤਾਂ ਉੱਥੋਂ ਮੇਰਾ ਇੰਟਰਸਟ ਸ਼ੁਰੂ ਹੋਇਆ ਮਿਊਜ਼ਿਕ ਦੇ ਵਿੱਚ। ਮੈਂ ਸਕੂਲਾਂ 'ਚ ਗਾਉਣ ਲੱਗਿਆ, ਕੰਪਟੀਸ਼ਨਾਂ ਦੇ ਵਿੱਚ ਜਿਹੜੇ ਲੋਕ ਫੈਸਟੀਵਲ ਹੁੰਦੇ ਨੇ ਉਹਨਾਂ 'ਚ ਵੀ ਪਾਰਟ ਲਿਆ। ਉਹ ਤੋਂ ਬਾਅਦ ਫਿਰ ਕਾਲਜ ਲਾਈਫ 'ਚ ਬੋਲੀਆਂ ਵਗੈਰਾ, ਭੰਗੜੇ 'ਚ, ਕਵੀਸ਼ਰੀ, ਲੋਕ ਗਾਇਨ, ਉਹ ਸਭ ਉਹਦੇ ਵਿੱਚ ਵੀ ਪਾਰਟ ਲੈਂਦਾ ਰਿਹਾ ਅਤੇ ਸਿੱਖਦਾ ਰਿਹਾ ਮਿਊਜ਼ਿਕ। ਸੋ ਉੱਥੋਂ ਮੇਰਾ ਇੰਟਰਸਟ ਸ਼ੁਰੂ ਹੋਇਆ, ਅਤੇ ਬਾਅਦ 'ਚ ਜਦੋਂ ਫਿਰ ਬਾਹਰ ਆਉਣ ਦੀ ਗੱਲ ਆਈ, ਆਪਦਾ ਕਰੀਅਰ ਪਲੈਨ ਆਪਾਂ ਕਰਦੇ ਹਾਂ ਸਾਰੇ, ਹੈ ਨਾ ਜੀ, ਤਾਂ ਉਹ ਤੋਂ ਫਿਰ ਮਨ 'ਚ ਸੀਗਾ ਵੀ ਯਾਰ ਹੁਣ ਕੀ ਕਰੀਏ। ਸਾਰਿਆਂ ਦੀ ਇਹੀ ਰਾਏ ਆ ਰਹੀ ਸੀ ਕਿ ਇੰਜੀਨੀਅਰਿੰਗ ਕਰ ਲਾ, ਆਸਟ੍ਰੇਲੀਆ ਦੇ ਵਿੱਚ ਨਰਸਿੰਗ ਦਾ ਬਹੁਤ ਸਕੋਪ ਆ, ਨਰਸਿੰਗ ਕਰ ਲਓ ਜਾਂ ਕੋਈ ਹੋਰ ਟ੍ਰੇਡ ਵਾਲੀ ਚੀਜ਼ ਲੈ ਲਓ। ਪਰ ਉਹੀ ਮਨ ਨੇ ਸੋਚਿਆ ਵੀ ਇਹ ਸਭ ਚੀਜ਼ਾਂ ਦਾ ਨੋਰਮਲ ਕਰਦੇ ਹੀ ਆ ਸਾਰੇ, ਪਰ ਇੰਟਰਸਟ ਹੁਣ ਮੇਰਾ ਮਿਊਜ਼ਿਕ ਦੇ ਵਿੱਚ ਸੀਗਾ। ਸੋ ਇਹੀ ਸਲਾਹ ਮਸ਼ਵਰਾ ਕਰਕੇ ਸਾਰੇ ਏਜੰਟਸ ਨਾਲ ਅਤੇ ਘਰਦਿਆਂ ਨਾਲ ਸਲਾਹ ਕਰਕੇ, ਗੱਲਬਾਤ ਕਰਕੇ ਇਹੀ ਸਿੱਟੇ 'ਤੇ ਆਏ ਕਿ ਜੇ ਮਿਊਜ਼ਿਕ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਜਾਂ ਮਿਊਜ਼ਿਕ ਦੇ ਵਿੱਚ ਮੈਂ ਕੋਈ ਪ੍ਰੋਡਕਸ਼ਨ ਦੀ ਜਾਂ ਕੋਈ ਵੀ ਪੜ੍ਹਾਈ ਮੈਂ ਲੈ ਸਕਦਾ ਜਿਹਦੇ 'ਚ ਮੈਂ ਗਾਹਾਂ ਗਾਹਾਂ ਸੈਟਲ ਵੀ ਹੋ ਸਕਦਾ। ਸੋ ਚਲੋ ਬਾਬਾ ਜੀ ਦੀ ਕਿਰਪਾ ਨਾਲ ਮੈਂ ਮਿਊਜ਼ਿਕ ਪ੍ਰੋਡਕਸ਼ਨ ਦੀ ਪੜ੍ਹਾਈ ਲੈ ਕੇ ਆਇਆ ਇੱਥੇ, ਜੋ ਕਿ ਬਹੁਤ ਰੇਅਰ ਸੀਗੀ। ਮੈਨੂੰ ਯਾਦ ਆ ਜਦੋਂ ਮੈਂ ਇਮੀਗ੍ਰੇਸ਼ਨ ਸੈਂਟਰ 'ਤੇ ਆਇਆ, ਉਤਰਿਆ ਜਦੋਂ ਮੈਲਬਨ ਉਤਰਿਆ ਪਹਿਲੇ ਦਿਨ ਮੈਂ, ਤਾਂ ਮੈਨੂੰ ਇਮੀਗ੍ਰੇਸ਼ਨ ਆਫਿਸਰ ਨੇ ਪੁੱਛਿਆ ਵੀ ਤੂੰ ਕਿਹੜੀ ਪੜ੍ਹਾਈ ਲੈ ਕੇ ਆਇਆ, ਸਟੂਡੈਂਟਾਂ ਤੋਂ ਤਾਂ ਕਿਹੜੀ ਪੜ੍ਹਾਈ ਲੈ ਕੇ ਆਇਆ। ਤਾਂ ਮੈਂ ਉਹਨੂੰ ਦੱਸਿਆ ਕਿ ਮੈਂ ਮਿਊਜ਼ਿਕ ਦੀ ਪੜ੍ਹਾਈ ਲੈ ਕੇ ਆਇਆ। ਤਾਂ ਉਹਦੇ ਲਈ ਬਹੁਤ ਸ਼ੌਕ ਵਾਲੀ ਗੱਲ ਸੀ ਵੀ ਪਹਿਲਾਂ ਤੂੰ ਪਹਿਲਾ ਸਟੂਡੈਂਟ ਹੋਏਗਾ ਇੰਡੀਆ ਤੋਂ ਆਇਆ ਜਿਹੜਾ ਮਿਊਜ਼ਿਕ ਦੀ ਪੜ੍ਹਾਈ ਲੈ ਕੇ ਆਇਆ, ਕਿਉਂਕਿ ਮੇਨ ਤਾਂ ਉਹ ਸਾਰੇ ਪੁੱਛਦੇ ਹੀ ਨੇ, ਕੋਈ ਕਹਿੰਦਾ ਮੈਂ ਅਕਾਊਂਟੈਂਸੀ ਲੈ ਕੇ ਆਇਆ, ਕੋਈ ਕਹਿੰਦਾ ਮੈਂ ਇੰਜੀਨੀਅਰਿੰਗ ਕਰਨਾ ਹੈ, ਡਾਕਟਰੀ ਕਰਨਾ ਹੈ। ਸੋ ਮਿਊਜ਼ਿਕ ਇੱਕ ਰੇਅਰ ਚੀਜ਼ ਸੀਗੀ ਜਿਹੜੀ ਕੀਤੀ ਨਹੀਂ ਕਿਸੇ ਨੇ ਅੱਜ ਤੱਕ।
ਇਹਦੇ ਵਿੱਚ ਵੀ ਪੀਆਰ ਦੇ ਚਾਂਸਸ ਹੁੰਦੇ ਆ?
ਪੀਆਰ ਦੇ ਚਾਂਸਸ ਹੈਗੇ ਆ ਹਾਂਜੀ, ਥੋੜ੍ਹੇ ਜਿਹੇ ਐਂ ਆ ਵੀ ਡਿਪੈਂਡ ਕਰਦਾ ਆਪਣੇ ਵਰਕ ਐਕਸਪੀਰੀਅੰਸ 'ਤੇ, ਕਿਉਂਕਿ ਇੰਡਸਟਰੀ ਇਹੋ ਜਿਹੀ ਹੈ, ਇਹ 'ਚ ਆਪਾਂ ਨੂੰ ਐਂ ਨਹੀਂ ਹੈ ਵੀ ਕੋਈ 9-to-5 ਜੋਬ ਈਜ਼ੀਲੀ ਮਿਲ ਜੂਗੀ ਪੜ੍ਹਾਈ ਕਰਕੇ, ਐਕਸਪੀਰੀਅੰਸ ਇਕੱਠਾ ਕਰਕੇ। ਸੋ ਰੈਫਰੈਂਸ ਥਰੂ ਜਿਹਾ ਮਹਾਰਾਜ ਦੀ ਕਿਰਪਾ ਹੋਵੇ ਤਾਂ ਹੀ ਕੁਛ ਹੱਥ ਪੱਲਾ ਜੁੜਦਾ, ਨਹੀਂ ਤਾਂ ਥੋੜ੍ਹਾ ਹੈਗਾ ਔਖਾ ਕੰਮ, ਪਰ ਚਾਂਸਸ ਹੈਗੇ ਆ ਜੇ ਆਪਾਂ ਨੂੰ ਵਰਕ ਐਕਸਪੀਰੀਅੰਸ ਕਿਤੋਂ ਗੈਦਰ ਹੁੰਦਾ ਤਾਂ ਵਧੀਆ ਇੰਡਸਟਰੀ ਆ। ਹਾਂਜੀ,
ਅਤੇ ਪਿੱਛੋਂ ਘਰੋਂ ਵੀ ਕੋਈ ਗਾਉਂਦਾ ਸੀ?
ਘਰੋਂ ਤਾਂ ਨਹੀਂ ਗਾਉਂਦਾ ਜੀ, ਮੇਰੀ ਮੰਮੀ ਨੂੰ ਵੈਸੇ ਸ਼ੌਂਕ ਆ ਥੋੜ੍ਹਾ ਜਿਹਾ ਗਾਉਣ ਦਾ, ਉਹ ਜਿਵੇਂ ਘਰੇ ਜਿਵੇਂ ਆਪਣੇ ਗਾਉਂਦੀਆਂ ਹੁੰਦੀਆਂ ਮਾਵਾਂ, ਤਾਂ ਉਹਨਾਂ ਦੀ ਥੋੜ੍ਹੀ ਆਵਾਜ਼ ਮੈਨੂੰ ਲੱਗਦਾ ਉਹਨਾਂ ਦੇ ਖੂਨ 'ਚੋਂ ਮੈਨੂੰ ਸ਼ਾਇਦ ਮਿਲੀ ਹੈ ਆਵਾਜ਼। ਹਾਂਜੀ,
ਅਤੇ ਕਰਮ ਜਿਵੇਂ ਤੁਸੀਂ ਆਸਟ੍ਰੇਲੀਆ ਆਏ ਹੋ, ਹੁਣ ਤੁਸੀਂ ਇੱਥੇ ਸਾਊਂਡ ਇੰਜੀਨੀਅਰਿੰਗ ਕਰ ਰਹੇ ਹੋ,
ਹਾਂਜੀ,
ਅਤੇ ਤੁਸੀਂ ਸੋਚ ਕੇ ਆਏ ਹੋ ਹੈ ਨਾ ਕਿ ਪੈਸ਼ਨ ਅਤੇ ਪ੍ਰੋਫੈਸ਼ਨ ਸੇਮ ਹੋਵੇ,
ਹਾਂਜੀ,
ਹੈ ਨਾ, ਜ਼ਿੰਦਗੀ ਵੀ ਕਹਿ ਲਓ ਸੌਖੀ ਨਿਕਲ ਜਾਂਦੀ।
ਹਾਂਜੀ ਹਾਂ,
ਅਤੇ ਤੁਹਾਨੂੰ ਕਿਵੇਂ ਲੱਗਿਆ ਇੱਥੋਂ ਦੇ ਇਨਵਾਇਰਮੈਂਟ 'ਚ, ਕੀ ਫਰਕ ਲੱਗਿਆ ਇੱਥੇ, ਤੁਹਾਨੂੰ ਕਿਵੇਂ ਲੱਗਿਆ ਕਿ ਓਪਰਚੁਨਿਟੀਜ਼ ਐਜ਼ ਅ ਮਿਊਜ਼ਿਕ, ਕਿਉਂਕਿ ਐਜ਼ ਅ ਮੇਨ ਸਟ੍ਰੀਮ ਜੇ ਅਸੀਂ ਪੰਜਾਬੀ ਤਬਕੇ ਦੀ ਗੱਲ ਕਰੀਏ ਤਾਂ ਆਪਾਂ ਇਹੀ ਸੋਚਦੇ ਹਾਂ ਕਿ ਬਈ ਜਿਹੜਾ ਕੈਮਰੇ 'ਤੇ ਚਿਹਰਾ ਆਉਂਦਾ ਆ ਸਿੰਗਰ ਬਸ ਬਣ ਗਿਆ, ਉਹੀ ਗੀਤ ਸੰਗੀਤ ਹੈ।
ਹਾਂਜੀ,
ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਥੇ ਕਿਸ ਤਰ੍ਹਾਂ ਦੀਆਂ ਓਪਰਚੁਨਿਟੀਜ਼ ਜਾਂ ਹੋਰ ਫੀਲਡਸ ਮੌਜੂਦ ਨੇ?
ਇਹ ਚੀਜ਼ਾਂ ਅਸਲੀਅਤ 'ਚ ਆ ਕੇ ਹੋਰ ਹੀ ਪਤਾ ਲੱਗੀਆਂ ਕਿ ਜਦੋਂ ਥਿਓਰੀਟੀਕਲ ਮੈਂ ਪੜ੍ਹੀਆਂ ਚੀਜ਼ਾਂ ਜਾਂ ਲੋਕਾਂ ਨਾਲ ਮਿਲਿਆ, ਕਿਉਂਕਿ ਉੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਪਾਂ ਨੂੰ ਸਿਰਫ ਇੰਨਾ ਕੀ ਪਤਾ ਵੀ ਜੇ ਕੋਈ ਵਧੀਆ ਗਾਉਂਦਾ ਉਹ ਆਪਦੇ ਪੈਸੇ ਜੋੜ ਕੇ ਆਪਦੀ ਕੈਸਟ ਕੱਢੇ, ਆਪਦਾ ਐਲਬਮ ਰਿਲੀਜ਼ ਕਰੇ, ਵੀ ਜੇ ਹਿੱਟ ਹੋ ਜਾਵੇ ਤਾਂ ਵਧੀਆ ਸ਼ੋਅ ਸ਼ੂ ਆਉਂਦੇ ਆ, ਵਧੀਆ ਲਾਈਫ ਚੱਲ ਪੈਂਦੀ ਆ। ਪਰ ਉਰੇ ਆ ਕੇ ਇਹ ਚੀਜ਼ਾਂ ਦਾ ਪਤਾ ਲੱਗਿਆ ਵੀ ਜੇ ਬੰਦਾ ਡੀਪ ਥਿਊਰੀ ਨਾਲ ਪੜ੍ਹਦਾ ਚੀਜ਼ਾਂ ਨੂੰ, ਪ੍ਰੋਡਕਸ਼ਨ, ਹੁਣ ਜਿਵੇਂ ਮਿਊਜ਼ਿਕ ਪ੍ਰੋਡਕਸ਼ਨ ਦੀ ਗੱਲ ਆ ਜੀ, ਇਕੱਲੇ ਇਕੱਲੇ ਐਲੀਮੈਂਟਸ ਨੂੰ ਆਪਾਂ ਕਿਵੇਂ ਜੋੜਨਾ, ਤਾਂ ਉਹ ਬਹੁਤ ਇੰਟਰਸਟਿੰਗ ਚੀਜ਼ ਆ, ਕਿਉਂਕਿ ਮਿਊਜ਼ਿਕ ਨਾਲ ਤਾਂ ਆਪਣਾ ਇੰਟਰਸਟ ਸ਼ੁਰੂ ਤੋਂ ਹੈਗਾ ਹੀ ਆ, ਪਰ ਜਦੋਂ ਆਪਾਂ ਨੂੰ ਇਹੋ ਜਿਹੀ ਆਸਟ੍ਰੇਲੀਆ ਆ ਕੇ ਜਦੋਂ ਗੋਰਿਆਂ ਦੇ ਮਿਊਜ਼ਿਕ ਸਟਰਕਚਰ ਨੂੰ ਆਪਾਂ ਪੜ੍ਹਦੇ ਹਾਂ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਚੀਜ਼ਾਂ ਕਿੰਨੀਆਂ ਇੰਟਰਸਟਿੰਗ ਨੇ, ਅਤੇ ਸੱਚੀ ਜੋ ਇੰਟਰਸਟ ਜੁੜਦਾ ਵੀ ਹੈ ਬੰਦੇ ਦਾ। ਅਤੇ ਪ੍ਰੋਡਕਸ਼ਨ ਇਹੀ ਆ ਵੀ ਮਿਊਜ਼ਿਕ ਐਲੀਮੈਂਟਸ ਨੂੰ ਜੋੜਨਾ, ਫਿਊਜ਼ਨ ਕਰਨਾ, ਮਿਕਸਿੰਗ ਮਾਸਟਰਿੰਗ ਦਾ ਕੰਸੈਪਟ ਆ ਜੀ, ਬਹੁਤ ਡੂੰਘਾ, ਉਹ ਵੀ ਬਹੁਤ ਇੰਟਰਸਟਿੰਗ ਆ। ਅਤੇ ਸਾਊਂਡ ਇੰਜੀਨੀਅਰਿੰਗ ਦਾ ਕੰਸੈਪਟ ਆ, ਲਾਈਵ ਸਾਊਂਡ ਇੰਜੀਨੀਅਰਿੰਗ, ਜਿਵੇਂ ਆਪਾਂ ਲਾਈਵ ਸਾਊਂਡ ਸੈਟਅਪ ਕਰਦੇ ਹਾਂ। ਸੋ ਬਹੁਤ ਡਿਫਰੈਂਟ ਸੈਕਟਰਸ ਨੇ, ਆਡੀਓ ਓਪਰੇਸ਼ਨਸ ਨੇ, ਆਪਾਂ ਜਿਵੇਂ ਹੁਣ ਰੇਡੀਓ ਦਾ ਸੈਟਅਪ ਆਪਾਂ ਕੀਤਾ ਜੀ, ਇਹ ਵੀ ਆਡੀਓ ਰਿਲੇਟਡ ਆ। ਸੋ ਇਹ ਬਹੁਤ ਡਿਫਰੈਂਟ ਸੈਕਟਰਸ ਫੀਲਡਸ ਨੇ ਜਿੱਥੇ ਮਿਊਜ਼ਿਕ ਜਿਹੜੇ ਇੰਟਰਸਟ ਮਿਊਜ਼ਿਕ 'ਚ ਰੱਖਦੇ ਨੇ ਉਹਨਾਂ ਨੂੰ ਓਪਰਚੁਨਿਟੀਜ਼ ਮਿਲ ਸਕਦੀਆਂ, ਜਿੱਥੇ ਕਿ ਆਪਾਂ ਨੂੰ ਪੰਜਾਬ ਦੇ ਵਿੱਚ ਜਾਂ ਇਹੋ ਜਿਹੀਆਂ ਚੀਜ਼ਾਂ ਹਾਲੇ ਤੱਕ ਨਹੀਂ ਆਈਆਂ। ਬਹੁਤ ਬਹੁਤ ਤਰ੍ਹਾਂ ਦੀਆਂ ਡਿਫਰੈਂਟ ਯੂਨੀਵਰਸਿਟੀਜ਼ ਨੇ, ਕਾਲਜਿਸ ਨੇ ਜਿਹੜੇ ਇਹ ਕੋਰਸ ਪ੍ਰੋਵਾਈਡ ਕਰਦੇ ਨੇ ਉਰੇ, ਮਿਊਜ਼ਿਕ ਪ੍ਰੋਡਕਸ਼ਨ ਰਿਲੇਟਡ, ਮਿਕਸਿੰਗ ਮਾਸਟਰਿੰਗ ਰਿਲੇਟਡ, ਈਵਨ ਕਿ ਮਿਊਜ਼ਿਕ ਕੰਟੈਂਪਰੇਰੀ ਕੋਰਸਿਸ ਵੀ ਬਹੁਤ ਸਾਰੇ ਨੇ ਜਿਹੜੇ ਕਿ ਵੈਸਟਰਨ ਕੁਆਇਰ ਜਾਂ ਔਰਕੈਸਟਰਾਸ ਰਿਲੇਟਡ ਆਪਾਂ ਨੂੰ ਪੜ੍ਹਾਈਆਂ ਸਿਖਾਉਂਦੇ ਨੇ ਜੀ।
ਫੋਲੋ ਕਿਹਨੂੰ ਕਰਦੇ ਹੋ?
ਫੋਲੋ ਮੈਂ ਸੱਚੀ ਦੱਸਾਂ ਤਾਂ ਸ਼ੁਰੂ ਤੋਂ ਮੈਂ ਖਾਨ ਸਾਹਿਬ ਨੂੰ ਹੀ ਫੋਲੋ ਕਰਦਾ ਰਿਹਾ, ਨੁਸਰਤ ਸਾਹਿਬ ਨੂੰ। ਉਹਨਾਂ ਦੀ ਗਾਇਕੀ, ਉਹਨਾਂ ਦਾ ਅੰਦਾਜ਼, ਉਹੀ ਸ਼ੁਰੂ ਤੋਂ ਮੇਰਾ ਉਹੀ ਆਈਡਲ ਰਹੇ ਨੇ। ਅਤੇ ਹੋਰ ਵੀ ਕਈ ਆਵਾਜ਼ਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ, ਜਿਵੇਂ ਬੋਲੀਵੁੱਡ 'ਚੋਂ ਕਈ ਸਿੰਗਰ ਨੇ, ਸ਼੍ਰੇਆ ਘੋਸ਼ਾਲ, ਸੋਨੂ ਨਿਗਮ, ਬਾਕੀ ਪੰਜਾਬੀ ਇੰਡਸਟਰੀ 'ਚ ਵੀ ਆਪਣੇ ਕਈ ਜਿਹੜੇ ਸੂਫੀ ਗਾਉਂਦੇ ਨੇ ਲੋਕ ਜਾਂ ਪੰਜਾਬ ਦਾ ਫੋਕ ਗਾਉਂਦੇ ਨੇ, ਕਈ ਆਵਾਜ਼ਾਂ ਵਧੀਆ ਨੇ। ਹਾਂਜੀ
ਜੀ। ਕਰਮ, ਤਾਂ ਜਾਂਦੇ ਜਾਂਦੇ ਕੋਈ ਖਾਸ ਗੱਲਬਾਤ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ?
ਖਾਸ ਗੱਲਬਾਤ ਤਾਂ ਤੁਸੀਂ ਕਹੋ ਤਾਂ ਗਾਣਾ ਸੁਣਾ ਦਿੰਦਾ ਜੀ।
ਜ਼ਰੂਰ।
ਇਹ ਗੱਲ ਮੈਂ ਉਹਨਾਂ ਦਾ ਕਮਰ ਗਰਿਆਲ ਦਾ ਬਹੁਤ ਸੋਹਣਾ ਗੀਤ ਆ ਜੀ, ਇਹ ਸੂਫੀ ਗਾਣਾ ਥੋੜ੍ਹਾ ਜਿਹਾ ਗੱਲ ਮਹਾਰਾਜ 'ਤੇ ਲੱਗਦੀ ਆ, ਰੱਬ 'ਤੇ। ਤਾਂ ਇਹ ਗੱਲ ਹੈਗੀ ਆ ਵੀ ਇੱਕ ਆਸ਼ਿਕ ਆਪਣੇ ਮਹਿਬੂਬ ਨੂੰ, ਜਿਹਨੂੰ ਵੀ ਪਿਆਰ ਕਰਦਾ, ਉਹਨੂੰ ਯਾਦ ਕਰਨ ਲੱਗਦਾ ਅਤੇ ਖੁਦਾ ਤੋਂ ਮਾਫ਼ੀ ਮੰਗਦਾ ਵੀ ਅੱਜ ਮੈਨੂੰ ਮਾਫ਼ ਕਰਨੀ, ਅੱਜ ਮੈਨੂੰ ਆਪਦੇ ਯਾਰ ਦਾ ਦੀਦਾਰ ਹੋਇਆ, ਵੀ ਅੱਜ ਮੈਂ ਉਹਨੂੰ ਧਿਆਨ ਧਰਨਾ। ਸੋ ਬੜੀ ਡੂੰਘੀ ਗੱਲ ਆ, ਵਧੀਆ ਗੱਲ ਆ। ਅੱਜ ਸੋਹਣੇ ਯਾਰ ਦਾ ਹੋਣਾ ਏ ਦੀਦਾਰ, ਓਏ ਪਤਾ ਤੈਨੂੰ ਕਿੰਨਾ ਉਹਨੂੰ ਕਰਦੇ ਆਂ ਪਿਆਰ, ਓਏ ਹਾਂ ਅੱਜ ਸੋਹਣੇ ਯਾਰ ਦਾ ਹੋਣਾ ਏ ਦੀਦਾਰ, ਓਏ ਪਤਾ ਤੈਨੂੰ ਕਿੰਨਾ ਉਹਨੂੰ ਕਰਦੇ ਆਂ ਪਿਆਰ, ਓਏ ਪੀ ਕੇ ਅੱਜ ਜਾਮ ਉਹਦੇ ਨੈਣਾ ਵੇ ਨਸ਼ੀਲਿਆਂ ਚੋਂ, ਪੀ ਕੇ ਅੱਜ ਜਾਮ ਉਹਦੇ ਨੈਣਾ ਵੇ ਨਸ਼ੀਲਿਆਂ ਚੋਂ, ਹੋ ਕੇ ਸ਼ਰਾਬੀ ਕਿਤੇ, ਹੋ ਕੇ ਸ਼ਰਾਬੀ ਕਿਤੇ ਚੁੱਲ ਜਾਵਾਂ, ਮਾਫ਼ ਕਰੀ ਰੱਬਾ ਮੈਨੂੰ ਯਾਰ ਦੀਆਂ ਬਾਹਾਂ ਵਿੱਚ ਕੁਝ ਪਲਾਂ ਲਈ ਜੇ ਤੈਨੂੰ ਭੁੱਲ ਜਾਵਾਂ, ਮਾਫ਼ ਕਰੀ ਰੱਬਾ ਮੈਨੂੰ ਯਾਰ ਦੀਆਂ ਬਾਹਾਂ ਵਿੱਚ ਕੁਝ ਪਲਾਂ ਲਈ ਜੇ ਤੈਨੂੰ ਭੁੱਲ ਜਾਵਾਂ।
ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਆਵਾਜ਼ ਹੈ ਤੁਹਾਨੂੰ! ਤੁਸੀਂ ਸਿੱਖੇ ਵੀ ਹੋਏ ਹੋ ਬਟ ਇੱਕ ਨੈਚੁਰਲ ਵੀ ਹੁੰਦੀ ਹੈ, ਰੱਬ ਦੀ ਬਖਸ਼ਿਸ਼ ਵੀ ਕਹਿ ਲਓ ਹੁੰਦੀ
ਹੈ। ਹਾਂਜੀ ਹਾਂ, ਉਹੀ ਮੇਨ ਗੱਲ ਹੈ ਜੀ ਮੈਨੂੰ ਲੱਗਦਾ, ਕਿਉਂਕਿ ਮੈਨੂੰ ਕਦੇ ਵੀ ਨਹੀਂ, ਜਿਵੇਂ ਇਹੋ ਜਿਹੇ ਪਲੈਟਫਾਰਮ ਆਸਟ੍ਰੇਲੀਅਨ ਆਈਡਲ ਦੇ ਉੱਤੇ ਵੀ ਜਾ ਕੇ ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਆਪਦੀ ਮਿਹਨਤ ਨਾਲ ਆਇਆ ਰੇ, ਜਾਂ ਮੈਨੂੰ ਮੈਂ ਸਿੱਖਦਾ ਰਿਹਾ ਜਾਂ ਆਪਦੇ ਮਿਹਨਤ ਰਿਆਜ਼ ਨਾਲ ਮੈਂ ਹੋ ਰਿਹਾ ਹਾਂ। ਹਮੇਸ਼ਾ ਐਂ ਲੱਗਿਆ ਕਿ ਮਹਾਰਾਜ ਦੀ ਕਿਰਪਾ ਹੀ ਆ ਜੀ ਕੋਈ ਜਿਹੜੀ ਪਿੱਛੇ ਕੰਮ ਕਰ ਰਹੀ ਆ, ਨਹੀਂ ਤਾਂ ਬੰਦੇ ਦੇ ਤਾਂ ਹੱਥ ਕੁਛ ਹੈ ਨਹੀਂ ਜੀ।
ਜੀ ਬਿਲਕੁਲ, ਤੁਸੀਂ ਸਮੇਂ 'ਚੋਂ ਸਮਾਂ ਕੱਢਿਆ ਅਤੇ ਸਟੂਡੀਓ ਆਏ ਗੱਲਬਾਤ ਕਰਨ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਗੇ ਬਹੁਤ ਵੱਡੇ ਵੱਡੇ ਪਲੈਟਫਾਰਮਸ 'ਤੇ ਵੇਖਾਂਗੇ।
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।